ਪ੍ਰਚਾਰ ਹੋ ਸਕੇ। ਮੋਦੀ ਦੀ ਕਾਰ ਹੁਣ ਅਸੀਂ ਬੰਦ ਕਰ ਦਿਆਂਗੇ ਅਤੇ ਤੁਸੀਂ ਬੇਬੇ ਨਾਨਕ ਜੀ ਵੱਲ ਰਹਿਣਾ। ਇਸ ਤਰ੍ਹਾਂ ਵਿਚਾਰ ਕਰਦੇ ਹੋਏ ਦਾਸ ਨੂੰ ਨਾਲ ਲੈ ਕੇ ਬਸਤਰਾਂ ਦੇ ਸਮੇਤ ਦਾਸ ਨੇ ਨਵੇਂ ਬਸਤਰ ਚੁੱਕੇ ਹੋਏ ਨੇ। ਆਪ ਜੀ ਵੇਈ ਨਦੀ ਚ ਪ੍ਰਵੇਸ਼ ਹੋਏ ਨੇ। ਸੋ ਉੱਥੋਂ ਜਾ ਕੇ ਬੇਨਤੀ ਕੀਤੀ ਵਰੁਣ ਦੇਵਤਾ ਨੇ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਯਾਦ ਕੀਤਾ। ਸੋ ਆਪ ਜੀ ਸੱਚਖੰਡ ਵਿਖੇ ਇਸੇ ਪ੍ਰਕਾਰ ਹੀ ਚਲੇ ਗਏ ਨੇ ਔਰ ਇਹ ਦੁਨੀਆਂ ਨੂੰ ਇੱਕ ਕੌਤਕ ਦਿਖਾਉਣਾ ਸੀ। ਜੇ ਇਸ ਚੀਜ਼ ਨੂੰ ਗੁਪਤ ਰੂਪ ਵਿੱਚ ਕਰਨ ਤਾਂ ਸੰਸਾਰ ਨੂੰ ਪਤਾ ਨਹੀਂ ਚੱਲਦਾ ਦੁਨੀਆਂ, ਕਿਉਂਕਿ ਇਸ ਅੰਤਰੀਨ ਕਿਰਿਆ ਨੂੰ ਘੱਟ ਮੰਨਦੀ ਹੈ। ਸਾਹਮਣੇ ਪ੍ਰਤੱਖ ਹੋਈਆਂ ਚੀਜ਼ਾਂ ਨੂੰ ਜ਼ਿਆਦਾ ਸੰਸਾਰ ਮੰਨਦਾ ਹੈ। ਇਸ ਤਰ੍ਹਾਂ ਆਪ ਜੀ ਜਲ ਦੇ ਵਿੱਚ ਅਲੋਪ ਹੋ ਗਏ। ਦਾਸ ਜਿਹੜਾ ਸੀ ਉਹ ਦੌੜ ਕੇ ਗਿਆ। ਨਵਾਬ ਦੌਲਤ ਖਾਂ ਨੇ ਬੰਦੇ ਭੇਜੇ, ਭਾਲਣਾ ਕੀਤੀ ਪਰ ਨਹੀਂ ਮਿਲੇ। ਭਾਈਆ ਜੈ ਰਾਮ ਜੀ ਤਾਂ ਇਉਂ ਉਦਾਸ ਹੋ ਗਏ ਜਿਵੇਂ ਬਹੁਤ ਧਨ ਗਵਾਚ ਜਾਂਦਾ ਕਿਸੇ ਸੂਨ ਬੰਦੇ ਦਾ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨਹੀਂ ਮਿਲੇ ਤਾਂ ਨਵਾਬ ਦੌਲਤ ਖਾਨ ਵੀ ਕਹਿੰਦਾ ਹੈ ਇੰਨੇ ਨੇਕੀ ਵਾਲੇ, ਇੰਨੇ ਭਲਿਆਈ ਵਾਲੇ, ਇੰਨੇ ਗਿਆਨ ਵਾਲੇ, ਅਨੇਕ ਗੁਣਾਂ ਦੇ ਖਜ਼ਾਨੇ ਜਿਨ੍ਹਾਂ ਦੇ ਅੰਦਰ ਕੋਈ ਵੀ ਔਗਣ ਨਹੀਂ ਮੈਂ ਦੇਖਿਆ। ਮੇਰੇ ਐਸੇ ਗੁਰੂ ਨਾਨਕ ਦੇਵ ਜੀ, ਸੋਹਣੇ ਮੋਦੀ ਜੀ, ਜਿਨ੍ਹਾਂ ਨੇ ਐਸੀ ਕਾਰ ਚਲਾਈ ਦੁਨੀਆਂ 'ਚ, ਮੇਰਾ ਨਾਮ ਵੀ ਰੌਸ਼ਨ ਕਰ ਦਿੱਤਾ। ਐਸਾ ਅੱਛਾ ਮੋਦੀ ਮੈਨੂੰ ਫਿਰ ਕਦੋਂ ਮਿਲੇਗਾ? ਇਉਂ ਭਾਈਆ ਜੈ ਰਾਮ ਜੀ ਦੀਆਂ ਕਮਲ ਰੂਪੀ ਅੱਖਾਂ ਵਿੱਚੋਂ ਵਾਰ ਵਾਰ ਜਲ ਜਾਂਦਾ ਹੈ, ਜਿਵੇਂ ਜੇਠ ਦੇ ਮਹੀਨੇ 'ਚ ਥੋੜ੍ਹੇ ਪਾਣੀ 'ਚ ਮੱਛੀ ਤੜਫਦੀ ਹੈ, ਉਹ ਤੜਫ ਰਹੇ ਨੇ, ਦੁੱਖ ਪਾ ਰਹੇ ਨੇ। ਆ ਉਹ ਹੋਰ ਪ੍ਰਮਾਣ ਕਵੀ ਜੀ ਦਿੰਦੇ ਨੇ ਕਿ ਕਿਹੜੀ ਕਿਹੜੀ ਚੀਜ਼ ਤੜਫਦੀ ਹੈ, ਜਿਵੇਂ ਉਵੇਂ ਸਾਰੇ ਤੜਫ ਰਹੇ ਨੇ। ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਰਸਮ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਕੋਕਕ ਕੋਕਨ ਕੋਕ ਕੀ ਲਾਲਜ, ਪੁੰਜ ਦਿਵਾ ਕਰਕੇ ਬਿਨ ਜਿਉ ਅਕੁਲਾਏ।
ਹੁਣ ਇੱਕ ਇੱਕ ਕਰਕੇ ਪ੍ਰਮਾਣ ਦਿੰਦੇ ਨੇ ਕਿਹੜੀ ਚੀਜ਼ ਤੋਂ ਬਿਨਾਂ ਕੌਣ ਕੌਣ ਕਿਵੇਂ ਕਿਵੇਂ ਤੜਫਦਾ ਹੈ। ਇਉਂ ਹੀ ਸਾਰੇ ਜਾਣੇ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਤੜਫ ਰਹੇ ਨੇ, ਉਹਨਾਂ ਦੇ ਵਿੱਚ ਕੋਕਨ ਕੋਕ। ਸੋ ਜਿਹੜਾ ਹੁੰਦਾ ਨਾ ਚੱਕਵਾ ਚੱਕਵੀ, ਇਹ ਸਾਰੇ ਤੜਫਦੇ ਰਹਿੰਦੇ ਨੇ। ਕਿਉਂ? ਕਿਉਂਕਿ ਚੱਕਵਾ ਅਤੇ ਚੱਕਵੀ ਦਾ ਵਿਛੋੜਾ ਹੋ ਜਾਂਦਾ ਰਾਤ ਨੂੰ, ਅਤੇ ਉਹ ਉਡੀਕਦੀ ਰਹਿੰਦੀ ਚੱਕਵੀ ਕਦੋਂ ਸੂਰਜ ਚੜ੍ਹੇ ਅਤੇ ਚੱਕਵੇ ਦਾ ਮਿਲਾਪ ਹੋਵੇ। ਜਿਵੇਂ ਉਹ ਤੜਫਦੀ ਹੈ, ਇਸੇ ਤਰ੍ਹਾਂ ਹੀ ਕਮਲਾਂ ਦਾ ਸਾਰਾ ਬਗੀਚਾ ਤੜਫਦਾ ਹੈ ਕਿ ਸਾਨੂੰ ਕਦੋਂ ਸੂਰਜ ਦਿਖੇਗਾ ਅਤੇ ਅਸੀਂ ਸੂਰਜ ਦੇਖ ਕੇ ਕਦੋਂ ਖੇਡਾਂਗੇ।
ਕਾਨਨ ਕੈਰਵ ਕੋਕ ਕਦੰਬ, ਕਲਾ ਨਿਦਹੀਨ ਕਹਾਂ ਬਹਿਸਾਏ।
ਸੋ ਇਸ ਤਰੀਕੇ ਦੇ ਨਾਲ ਫਰਮਾਉਂਦੇ ਨੇ ਕਿ ਜਿਸ ਤਰ੍ਹਾਂ ਕਵੀਆਂ ਹੁੰਦੀਆਂ ਨੇ, ਜਿਵੇਂ ਕਮਲ ਦਾ ਫੁੱਲ ਦਿਨੇ ਸੂਰਜ ਨੂੰ ਦੇਖ ਕੇ ਖਿੜਦਾ ਹੈ, ਪਾਣੀ ਵਿੱਚ ਹੀ ਹੁੰਦਾ ਇਹ, ਇਸੇ ਤਰ੍ਹਾਂ ਕਵੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਕਮਲ ਦੇ ਫੁੱਲ ਵਰਗੀਆਂ ਹੁੰਦੀਆਂ, ਉਹ ਰਾਤ ਨੂੰ ਖਿੜਦੀਆਂ ਚਿੱਟੇ ਰੰਗ ਦੀਆਂ। ਉਹਨਾਂ ਦੇ ਉੱਤੇ ਜਦੋਂ ਚੰਦਰਮਾ ਦੀ ਚਾਂਦਨੀ ਪੈਂਦੀ ਹੈ ਤਾਂ ਉਹ ਖਿੜਦੀਆਂ ਨੇ। ਕਹਿੰਦੇ ਨੇ ਜਿਵੇਂ ਕਵੀਆਂ ਸੂਰਜ ਦੇ ਚੜ੍ਹਨ ਨਾਲ ਬਿਲਕੁਲ ਮੁਰਝਾ ਜਾਂਦੀਆਂ ਨੇ, ਉਹ ਚੰਦਰਮਾ ਨੂੰ ਜਿਵੇਂ ਉਡੀਕਦੀਆਂ ਨੇ ਅਤੇ ਚਕੋਰਾਂ ਉਡੀਕਦੀਆਂ ਨੇ, ਇਸੇ ਪ੍ਰਕਾਰ ਸੂਰਜ ਨੂੰ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਇਹ ਸਾਰੇ ਜਾਣੇ ਜਿਤਨੇ ਵੀ ਇੱਥੇ ਜੀਵ ਨੇ, ਰੱਬ ਦੇ ਪਿਆਰੇ ਨੇ, ਫਕੀਰ ਫੱਕਰ ਨੇ, ਭਾਈਆ ਜੈ ਰਾਮ ਜੀ ਆਦਿਕ ਨੇ, ਹੋਰ ਨਵਾਬ ਦੌਲਤ ਖਾਨ ਹੈ, ਇਹ ਸਾਰੇ ਜਣੇ ਗੁਰੂ ਨਾਨਕ ਦੇਵ ਜੀ ਨੂੰ ਇਉਂ ਉਡੀਕ ਰਹੇ ਹਨ।
ਕੋਕਕ ਕੇਕ ਜੈ ਪੇਕ, ਅਨੇਕ ਬਲਾਹਕ ਕੇ ਬਿਨ ਨਾ ਹਰ ਖਾਏ।
ਕਿਉਂਕਿ ਸਾਰੇ ਜਣੇ ਜਿਵੇਂ ਮੋਰ ਹੁੰਦਾ ਹੈ, ਬਬੀਹਾ ਮੋਰ ਡੱਡੂ, ਇਹ ਕਦੋਂ ਖੁਸ਼ ਹੁੰਦੇ ਨੇ? ਜਦੋਂ ਬਹੁਤ ਸਾਰਾ ਬੱਦਲ ਆ ਜਾਵੇ, ਗੜਗੜਾਹਟ ਕਰੇ, ਪਾਣੀ ਬਰਸਾਵੇ, ਬੱਦਲ ਤੋਂ ਬਿਨਾਂ ਇਹ ਵੀ ਉਦਾਸ ਹੋ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਹੀ ਜਾਣੋ ਬਈ, ਇੱਥੇ ਸੁਲਤਾਨਪੁਰ ਸਾਹਿਬ ਦੀਆਂ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ, ਉਹਨਾਂ ਦੇ ਮੁਖਾਰਬਿੰਦ ਨੂੰ ਤੱਕੇ ਤੋਂ ਬਿਨਾਂ, ਉਹਨਾਂ ਦੇ ਬਚਨਾਂ ਨੂੰ ਸੁਣੇ ਤੋਂ ਬਿਨਾਂ ਬੇਬਲ ਹੋ ਰਹੀਆਂ ਹਨ।
ਸ੍ਰੀ ਗੁਰ ਕੀ ਗੱਤ ਐਸ ਬੀ ਲੋਕ ਕਹਿ ਹੋਤ, ਜੇ ਪ੍ਰੀਤਮ ਤਿਉਂ ਦੁੱਖ ਪਾਏ।
ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਾਲਤ ਦੇਖ ਕੇ ਕਿ ਸਾਨੂੰ ਛੱਡ ਕੇ ਚਲੇ ਗਏ ਨੇ, ਸਾਡੇ ਪ੍ਰੀਤਮ ਪਿਆਰੇ ਨੇ। ਇਉਂ ਜਿਵੇਂ ਚੱਕੀ ਦਾ ਪ੍ਰੀਤਮ ਹੈ ਸੂਰਜ, ਜਿਵੇਂ ਕਮਲ ਦੇ ਫੁੱਲ ਦਾ ਪ੍ਰੀਤਮ ਹੈ, ਇਸ ਤਰੀਕੇ ਨਾਲ ਸੂਰਜ, ਜਿਵੇਂ ਇਹ ਸਾਰੀਆਂ ਚੀਜ਼ਾਂ ਦੇ ਵੱਖੋ ਵੱਖਰੇ ਪ੍ਰੀਤਮ ਦੱਸੇ ਨੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਸਿੱਖ ਦਾ ਪ੍ਰੀਤਮ ਤੇ ਗੁਰੂ ਨਾਨਕ ਦੇਵ ਜੀ ਹੈ, ਸਾਰੀਆਂ ਸੰਗਤਾਂ ਦਾ ਪ੍ਰੀਤਮ ਹੈ। ਜਦੋਂ ਸਾਡਾ ਪ੍ਰੀਤਮ ਹੀ ਚਲਿਆ ਗਿਆ, ਸਾਡੇ ਕੋਲੋਂ ਅਲੋਪ ਹੋ ਗਏ ਨੇ, ਤਾਂ ਪ੍ਰੀਤਮ ਤੋਂ ਬਿਨਾਂ ਫਿਰ ਮਨ ਤੜਫਦਾ, ਮਿਲ ਮੇਰੇ ਪ੍ਰੀਤਮਾ ਜੀਓ, ਤੁਝ ਮਨ ਖਰੀ ਨਿਮਾਣੀ।
नानकी एक रही उर मैं थिर औरन की सरना परमाई।
आओ प्यार नाल गज के आखो सतनाम श्री वाहेगुरु
साहिब जी।
सतनाम श्री वाहेगुरु
साहिब जी।
सारी दुनिया एक पासे ते बेबे नानकी एक पासे, धन बेबे नानकी। एक बेबे नानकी नहीं डोली भाइया जय राम, अखां चो अथरू रोंदे फिरदी दुनिया, करलाउंदे फिरदे लोक कि गुरु नानक देव जी पाणी च डुब गए ने। धन बेबे नानकी जिन्हां दा मन एक जगह स्थिर है, भगती दा अवतार, मन नूं भगती आई संसार अंदर पहलां 5 साल पहलां गुरु नानक देव जी तों। सो इस तरह बेबे नानकी दे मन दे अंदर दृढ़ता है, यही दृढ़ता लैनी आपां ने। कि आम लोग डोलदे फिरदे नहीं डोलन, पर गुरसिख ने नहीं डोलना।
सोदर ईसर को अवतार करे नर खेल अपेल सदाई।
मेरा भरा ईश्वर आप आया होया है, वो तो नरां वाले खेडां नूं खेडदा है, मनुखी खेड खेडदे ने, उहदा लीला कर रहे ने। मेरा वीर तो अटल है, अमर है, उहनू ना कोई डोब सकदा है, ना कोई साड़ सकदा है, ना कोई मार सकदा है, ना कोई कट सकदा है। मेरे वीर नूं नहीं कुछ हो सकदा। यह दुनिया का वहम है कि वह पानी चले गए ने।
कंत के संग गिरा उचारी उर तीर तरो ताजे आतुर ताई।
इस तरह भाइया जय राम जी दे नाल वचन कीता बेबे नानकी जी ने कि मन दे अंदर धीरज करो, क्यों तुसी दुखी ना होवो। तुसी तो मैनू समझाउंदे हुंदे सी कि गुरु नानक देव जी परमेश्वर ने, गुरु नानक देव जी दे खाते उत्थे वाधे च होए ने, गुरु नानक देव जी आए ने, तां हुण तुहानू की हो गया। तुसी तो आम संसारी लोगों वांगू देखा देखी च सिख बने हुए, उन्हां दे जब माड़ी जी परख पै गई तो डोल गए हो। इहनू सिखी नहीं कहिंदे। मेरे वल देखो, मेरे चेहरे ते देखो, कोई है चिंता दा निशान, कोई अख विच अथरू है। सिख दा भरोसा तो गुरु ते इन्ना होना चाहिदा, इतना ज्यादा होना चाहिदा। भावें धरतियां नास हो जाण, चंद्रमा नास हो जावे, तारे नास हो जाण, पर सिख दा भरोसा ना टुटे।
वासुर नाहे जथा ग्रस राहो तथा विद्या है हुवै विदताई।
एक प्रमाण दिंदे ने, कहिंदे जदों सूरज नूं राहु आके लगदा है, सूरज नूं ग्रहण लगदा है, तो सूरज काला हो जांदा। लोकी कहिंदे सूरज पता नहीं किधर नूं गया, नेरा छा गया। कई वारी सूरज दे अगे बदल आ जांदा है, उदों भी कही है कि सूरज गुम हो गया, सूरज चलिया गया। कहिंदे इसे तरह ही धन गुरु नानक देव महाराज सच्चे पातशाह थोड़े जे समय लई अलोप होए ने, वो कोई उन्हां दा खास कौतक है।
सुन कान जय राम पने बचना, जल जात बिलोचन ते जल जाता।
सुन के अपने कन्नां दे विच भाइया जय राम जी ने बचन कीते, जिन्हां दे नेत्र कमलां दे विचों पानी रुकदा ही नहीं, मैं नीर बहे बह चला जियो। ये भी एक अच्छी अवस्था है कि अखां विचों जल जाना, प्रीतम नूं याद करके हिरदे दी मैल दा धोता जाना। महाराज कहिंदे दुनिया रोंदी है, धंधा पिट्यो भाई हो तुम कूड़ कमावो, उह ना सुणै काती तुम लोभ सुणावो। कहिंदे जिहड़ा उस अकाल पुरख नूं याद करके रोवे, उहदे विराग विच रोवे, ਉਹ ਰੋਣਾ ਤਾਂ ਸਫਲਾ ਹੈ।
ਬਹੁ ਜਾਰ ਪਸਾਰ ਕੈ ਬਾਰ ਨਿਹਾਰਨ, ਕੇਵਟ ਬੀਚ ਬਰੇ ਮਿਲ ਬਾਤਾ।
ਬਹੁਤ ਸਾਰੇ ਜਾਲ ਪਸਾਰੇ ਗਏ ਨੇ, ਬਾਰ ਬਾਰ ਪਾਣੀ ਵਿੱਚ ਦੇਖਦੇ ਨੇ, ਸਾਰੇ ਮਲਾਹ ਇਕੱਠੇ ਹੋ ਕੇ ਵਿੱਚ ਵੜ ਕੇ ਆਪਸ ਵਿੱਚ ਗੱਲ ਮਿਲਾ ਕੇ ਕਿ ਮੈਂ ਟੁੱਬੀ ਲਾ ਕੇ ਇੱਥੇ ਤੱਕ ਜਾਵਾਂਗਾ, ਤੂੰ ਇੱਥੇ ਤੱਕ ਜਾਈ, ਆਪਾਂ ਕੋਸ਼ਿਸ਼ ਕਰਾਂਗੇ, ਤੂੰ ਇੱਥੇ ਦੇਖੀ। ਇਸ ਤਰ੍ਹਾਂ ਆਪਸ ਵਿੱਚ ਗੱਲਬਾਤ ਮੇਲ ਕੇ ਪਾਣੀ ਅੰਦਰ ਡੁੱਬੀ ਲਾ ਕੇ ਦੇਖਦੇ ਨੇ।
ਚੱਖ ਕੱਛਪ ਬ੍ਰੰਦ ਫਸੇ ਨਿਕਸੇ, ਸਭ ਖੋਜ ਥੱਕੇ ਨਹਿ ਪਾਵਤ ਗਿਆਤਾ।
ਉਹਦੇ ਵਿੱਚ ਤਾਂ ਫਸੇ ਨੇ ਵੱਡੇ ਵੱਡੇ ਮੱਛ ਕੱਛੂ ਬਹੁਤੇ ਜ਼ਿਆਦਾ, ਅਈਆਂ ਵੀ ਚੀਜ਼ਾਂ ਫਸਦੀਆਂ ਨੇ ਪਾਣੀ ਦੇ, ਜਿੰਨੇ ਜੀਵ ਨੇ, ਮੱਛੀਆਂ ਛੋਟੀਆਂ ਵੱਡੇ ਮੱਛ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਫਸਦੀਆਂ, ਪਰ ਕੋਈ ਇਸ ਤਰ੍ਹਾਂ ਨਹੀਂ ਸੰਕੇਤ ਮਿਲਿਆ ਕਿ ਗੁਰੂ ਨਾਨਕ ਦੇਵ ਜੀ ਮਿਲ ਜਾਣ।
ਨਿਪਤਾਦ ਨਿਰਾਸ਼ ਫਿਰੇ ਪਛੁਤਾਏ, ਉਪਾਏ ਕੀਏ ਬਹੁ ਸੋਨਾ ਗਾਤਾ।
ਰਾਜੇ ਆਦਿਕ ਨੇ ਬਹੁਤ ਯਤਨ ਕੀਤੇ ਨੇ, ਹੁਣ ਦੌਲਤ ਖਾਨ ਨਿਰਾਸ਼ ਹੋ ਗਿਆ, ਪਛਤਾਉਂਦਾ ਹੈ, ਬਹੁਤ ਉਪਾਅ ਕੀਤੇ ਨੇ, ਪਰ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਹੁਣ ਨਹੀਂ ਮਿਲੇ, ਇਸ ਕਰਕੇ ਬਹੁਤ ਜ਼ਿਆਦਾ ਉਦਾਸ ਹੋ ਕੇ ਫਿਰਦੇ ਹਨ।
ਹੇ ਪਤ ਤੋਂ ਬਿਨ ਪੌਣ ਪਾਸੂਨ, ਸੁਦਾਨ ਕੋ ਥਾਨ ਉਦਾਸ ਲੱਗੇ ਹੈ।
ਮਾਤਾ ਸੁਲੱਖਣੀ ਜੀ ਬੜਾ ਵਿਰਾਗ ਕਰਦੇ ਨੇ, ਹੇ ਪਤੀ ਦੇਵ ਆਪ ਕਿੱਧਰ ਚਲੇ ਗਏ ਹੋ ਮੈਨੂੰ ਛੱਡ ਕੇ, ਤੁਹਾਡੇ ਤੋਂ ਬਿਨਾਂ ਵਿਹੜਾ ਸੁੰਨਾ ਲੱਗਦਾ ਹੈ। ਆ ਛੋਟੇ ਛੋਟੇ ਬਾਲ ਸ੍ਰੀ ਚੰਦ ਜੀ ਹੁਣੀ ਇਸ ਤਰੀਕੇ ਦੇ ਨਾਲ ਸਾਰੇ ਵਿਹੜੇ ਦੇ ਵਿੱਚ ਘਰ ਦੇ ਵਿੱਚ ਇਉਂ ਪ੍ਰਤੀਤ ਹੁੰਦਾ ਕਿ ਹਨੇਰਾ ਛਾ ਗਿਆ।
ਕੌਣ ਸੁਦੈਨ ਕੋ ਤ੍ਰਿਪਤਾਵੈ, ਆਨ ਭਿਖਾਰੀ ਕੋ ਬਿਰੰਦ ਮੰਗੈ ਹੈ।
ਅੱਜ ਯਾਦ ਆਉਂਦੇ ਗੁਰੂ ਨਾਨਕ ਦੇਵ ਜੀ, ਹੁਣ ਗਿਆਨ ਤੋਂ ਬਾਅਦ ਇਉਂ ਯਾਦ ਕਰਦੇ ਨੇ, ਇਹ ਜਿਹੜੇ ਭਿਖਾਰੀ ਇਹਨਾਂ ਨੂੰ ਕੌਣ ਦੇਵੇਗਾ, ਹੱਟੀ ਤੇ ਬੈਠ ਕੇ ਕੌਣ ਇਹਨਾਂ ਨੂੰ ਰਜਾਵੇਗਾ, ਤੁਹਾਡੇ ਤੋਂ ਬਿਨਾਂ ਦੁਨੀਆਂ ਨੂੰ ਰਜਾਉਣ ਵਾਲਾ ਕੌਣ ਹੈ ਜੀ।
ਆਪ ਕਹਾਂਗੇ ਦੀਏ ਬਿਨਾਂ ਸੁਧ, ਮਿਰਤ ਕੋ ਹੇਤ ਨਾ ਕੋ ਉਪਜੈ ਹੈ।
ਆਪ ਜੀ ਖਬਰ ਦਿੱਤੇ ਤੋਂ ਬਿਨਾਂ ਹੀ ਮਹਾਰਾਜ ਜੀ ਅਲੋਪ ਹੋ ਗਏ ਹੋ, ਮ੍ਰਿਤੂ ਦਾ ਤਾਂ ਕੋਈ ਇਹੋ ਜਿਹਾ ਨਹੀਂ ਸੀ ਮੌਕਾ ਬਣਦਾ ਕਿ ਕੋਈ ਕਹੇ ਬਜ਼ੁਰਗ ਹੋ ਗਏ ਨੇ, ਕੋਈ ਕਹੇ ਕੋਈ ਹੋਰ ਕਾਰਨ ਹੋ ਗਿਆ, ਕੋਈ ਹੋਰ ਕਾਰਨ ਹੋ ਗਿਆ, ਕੋਈ ਸੰਕੇਤ ਵੀ ਨਹੀਂ ਦਿੱਤਾ ਕਦੇ ਆਪ ਜੀ ਨੇ ਕਿ ਅਸੀਂ ਚਲੇ ਜਾਣਾ।
ਬਾਰਿਕ ਤਾਤ ਆਧਾਰ ਨਾ ਮੋਕੋ, ਸੋਕ ਜਗੇ ਉਰ ਤੀਰ ਪਗੈ ਹੈ।
ਇਸ ਕਰਕੇ ਮੇਰੇ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਗ ਹੋ ਰਿਹਾ ਹੈ, ਮਨ ਦਾ ਧੀਰਜ ਦੂਰ ਹੋ ਰਿਹਾ ਹੈ, ਅਤੇ ਮੇਰੇ ਮਨ ਦੇ ਅੰਦਰ ਕੋਈ ਆਧਾਰ ਨਹੀਂ ਬਣਦਾ, ਆਸਰਾ ਨਹੀਂ ਬਣਦਾ, ਮੇਰਾ ਧੀਰਜ ਦੌੜ ਗਿਆ।
ਜਾ ਬਿਦ ਸੋਕ ਗਿਰਾ ਬਹੁ ਪੰਤਨ, ਬੋਲਤ ਹੈ ਬਿਰਲਾਪ ਪੁਕਾਰਾ।
ਇਸ ਤਰੀਕੇ ਦੇ ਨਾਲ ਬਹੁਤ ਸੋਕ ਕਰਦੇ ਨੇ, ਬਹੁਤ ਤਰ੍ਹਾਂ ਦੇ ਐਸੇ ਬਚਨ ਬੋਲਦੇ ਨੇ, ਅਤੇ ਸੁੱਤੀ ਗੱਲ ਹੈ, ਆਪਾਂ ਜੇ ਵਿਚਾਰ ਕੇ ਦੇਖੀਏ ਤਾਂ ਸੁਭਾਵਕ ਹੀ ਅੱਖਾਂ ਵਿੱਚ ਉਹ ਜਲ ਜਾਂਦਾ ਹੈ, ਸਾਰਿਆਂ ਦੇ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਕੇ ਇੱਕ ਬੇਬੇ ਨਾਨਕੀ ਦ੍ਰਿੜ ਨਿਸ਼ਚੇ ਵਾਲੇ ਨੇ, ਕਿਉਂ ਬੇਬੇ ਨਾਨਕੀ ਨੇ ਤਾਂ ਆਪਣੇ ਆਪ ਨੂੰ ਇੰਨਾ ਗੁਪਤ ਰੱਖਿਆ ਹੋਇਆ ਹੈ, ਬੇਬੇ ਨੂੰ ਤਾਂ ਸਭ ਪਤਾ ਹੈ ਕਿ ਮੇਰੇ ਵੀਰ ਨੇ ਸਿਰਫ 3 ਦਿਨ ਰਹਿਣਾ, ਉਹਨੂੰ ਇੰਨਾ ਵੀ ਪਤਾ ਕਿ ਉਹਨੂੰ ਰਹਿਣਾ, ਕਹੇਗੀ ਵੀ ਮਾਤਾ ਸੁਲੱਖਣੀ ਨੂੰ ਅੰਦਰੋਂ ਸਭ ਪਤਾ ਹੈ, ਪਰ ਸੰਸਾਰ ਦੇ ਦਿਖਾਵੇ ਲਈ ਸਾਰਾ ਕੁਛ ਕਰਦੇ ਕਿਉਂ ਵੀ, ਜਿਵੇਂ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੇ ਮਨੁੱਖੀ ਲੀਲਾ ਕੀਤੀ ਹੈ, ਇਸੇ ਤਰ੍ਹਾਂ ਮਾਇਆ ਨੇ ਵੀ ਸੁਲੱਖਣੀ ਦੇ ਰੂਪ ਚ ਹੋ ਕੇ ਮਨੁੱਖੀ ਲੀਲਾ ਕੀਤੀ ਹੈ, ਭਗਤੀ ਨੇ ਬੇਬੇ ਨਾਨਕੀ ਦਾ ਅਵਤਾਰ ਧਰ ਕੇ ਮਨੁੱਖੀ ਲੀਲਾ ਕੀਤੀ ਹੈ। ਉਹ ਚੋਜ ਸਾਰੇ ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਸੰਸਾਰ ਦੇ ਜੀਵ ਕਰਦੇ ਹੋਣ।
ਬਾਮ ਪੂਰਾ ਅੰਗ ਸੂਚਕ ਹੈ ਸੁਭ, ਕਾਰਨ ਕੌਣ ਨਾ ਆਏ ਵਿਚਾਰਾ।
ਪਰ ਇੱਕ ਗੱਲ ਮਾਤਾ ਸੁਲੱਖਣੀ ਜੀ ਇਉਂ ਵਿਚਾਰਦੇ ਨੇ ਕਿ ਗੱਲ ਤਾਂ ਬੜੇ ਦੁੱਖ ਦੀ ਹੈ ਕਿ ਪਤੀ ਦੇਵ ਅਲੋਪ ਹੋ ਗਏ ਨੇ, ਪਰ ਕਹਿੰਦੇ ਮੇਰੀ ਖੱਬੀ ਅੱਖ ਫੜਕਦੀ ਹੈ, ਇਹ ਕਿਉਂ? ਇਹ ਖੁਸ਼ੀ ਦੀ ਪ੍ਰਤੀਕ ਹੁੰਦੀ ਹੈ, ਇਹਦੇ ਵਿੱਚ ਇੱਕ ਅਲੰਕਾਰ ਨੂੰ ਕਵੀ ਜੀ ਨੇ ਲਾਇਆ ਹੈ, ਹੋਰ ਖੱਬੀਆਂ ਸਜੀਆਂ ਅੱਖਾਂ 'ਚ ਕੁਛ ਨਹੀਂ ਹੁੰਦਾ, ਇਹ ਤਾਂ ਇੱਕ ਕਵੀ ਦੀ ਰਚਨਾ ਦੇ ਵਿੱਚ ਹੀ ਬਹੁਤ ਅਜੀਬ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੋਂ ਆਪਾਂ ਨੂੰ ਸਿਰਫ ਸੰਕੇਤੀ ਅਰਥ ਹੀ ਲੈਣੇ ਹੁੰਦੇ ਨੇ। ਮੰਨੋ ਕਿ ਖੁਸ਼ੀ ਮਨ ਦੇ ਅੰਦਰ ਹੋ ਰਹੀ ਹੈ, ਬਾਹਰੋਂ ਸੋਗ ਹੋ ਰਿਹਾ ਹੈ, ਅਤੇ ਮਾਤਾ ਜੀ ਕਹਿੰਦੇ ਮੇਰਾ ਮਨ ਨਹੀਂ ਮੰਨਦਾ ਇਸ ਤਰ੍ਹਾਂ ਜਿਵੇਂ ਉਹ ਗਏ ਨੇ, ਨਾ ਮੇਰਾ ਮਨ ਨਹੀਂ ਕਹਿੰਦਾ ਕਿ ਉਹ ਗਏ ਨੇ, ਇਹ ਜ਼ਰੂਰ ਕੋਈ ਕੌਤਕ ਹੈ।
ਲੋਕ ਵੀ ਲੋਕ ਆਏ ਸਭ ਹੀ ਜਲ, ਡੂਬ ਗਏ ਨਹਿੰਦੇ ਨਿਹਾਰਾ।
ਹਾਂ, ਸਾਰੀ ਦੁਨੀਆਂ ਵਿਚਾਰੀ ਸਿੱਧੀ ਸਾਦੀ ਹੁੰਦੀ, ਦੁਨੀਆਂ ਨੂੰ ਇਹਨਾਂ ਨੇ ਗਿਆਨ ਹੁੰਦਾ, ਸਾਰੀ ਦੁਨੀਆਂ ਬਸ ਇੱਕ ਕਹਿੰਦਾ ਦੂਜਾ ਕਹਿੰਦਾ, ਬਾਤ ਦਾ ਬਤੰਗੜ ਬਣਾਉਣਾ ਲੋਕਾਂ ਦਾ ਕੰਮ ਹੈ, ਖੰਭਾਂ ਦੀ ਡਾਰ ਬਣਾ ਦੇਣੀ, ਮਾੜੀ ਜਿਹੀ ਗੱਲ ਕਰ ਦੇਣੀ, ਉਹ ਗੱਲ ਵੱਧਦੀ 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 ਅਸਮਾਨ ਨੂੰ ਚੜਾ ਦੇਣੀ, ਭਈ ਮਹਾਰਾਜ ਮਿਲੇ ਨਹੀਂ, ਦੁਨੀਆਂ ਤਾਂ ਇੱਕੋ ਗੱਲ ਹੀ ਕਹਿੰਦੀ ਹੈ, ਉਹ ਤਾਂ ਪਾਣੀ ਦੇ ਵਿੱਚ ਮਿਲੇ ਹੀ ਨਹੀਂ ਹਨ ਕਿਤੇ।
सुरत सौन भले सुख पौन करें अब कौन संदेह निवारा।
हुण आप जी कृपा करके दसो घर दे विच इन्ने शगन हुंदे सी खुशियां हुंदियां सी ते हुण दसो ये संसे नूं निवृत कौन करेगा।
सुख को शोर सुनियो चौहो और ते तीरज शोर दयो पर छाती।
सोक दे ही शोर सुनदे चारे पासे बिरलाप हुंदा लोकी हाय हाय करदे ने अते हरेक दा दिल भर आउंदा।
नानकी हेर दसा सब ही की हुते दासी को औदास जे आन संगाती।
हुण बेबे नानकी जी ने जो देखिया ਵੀ ਇਹ ਤਾਂ ਨਿਆਣੇ ਦੀ ਤਰ੍ਹਾਂ ਸਾਰੇ ਹੀ ਰੋਈ ਜਾਂਦੇ ਨੇ ਬਿਰਲਾਪ ਕਰੀ ਜਾਂਦੇ ਨੇ ਤਾਂ ਸਾਰਿਆਂ ਨੂੰ ਫੜ ਫੜ ਕੇ ਬਾਹਾਂ ਜਿਹੜੀਆਂ ਦਾਸੀਆਂ ਨੇ ਮਾਤਾ ਜੀ ਨੇ ਹੋਰ ਨੇ ਉਹ ਕਹਿੰਦੇ ਉਹ ਝੱਲੇ ਹੋ ਗਏ ਹੋ ਉਹ ਕਿਉਂ ਤੁਸੀਂ ਰੌਲਾ ਪਾਇਆ ਕਿਉਂ ਬਿਰਲਾਪ ਕਰਦੇ ਹੋ ਤੁਸੀਂ।
ਕੰਤ ਪਿਤਾ ਪੁਨ ਕੰਤ ਬਿਸੂਰਤ ਸੋਦਰ ਕੀ ਤਰੁਨੀ ਬਿਲ ਲਾਤੀ।
ਕੰਤ ਪਿਤਾ ਬਾਬਾ ਪਰਮਾਨੰਦ ਜੀ ਭਾਈਆ ਜੈ ਰਾਮ ਦੇ ਪਿਤਾ ਜੀ ਭਾਈਆ ਜੈ ਰਾਮ ਜੀ ਅਤੇ ਵੀਰ ਜੀ ਦੀ ਸੁਸਪਤਨੀ ਤੋਂ ਭਾਵ ਮਾਤਾ ਸੁਲੱਖਣੀ ਜੀ ਭਰਜਾਈ ਜੀ ਅਤੇ ਦਾਸੀਆਂ ਤੁਲਸਾਂ ਦਾਸੀ ਸਾਰੇ ਇੱਕ ਤੋਂ ਲੈ ਕੇ ਸ਼ੁਰੂ ਤੱਕ ਅਖੀਰ ਤੱਕ ਇੱਧਰੋਂ ਸ਼ੁਰੂ ਹੁੰਦੇ ਉੱਧਰ ਹਰੇਕ ਦੀਆਂ ਅੱਖਾਂ ਚ ਅੱਥਰੂ ਰੋਈ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਪਾਣੀ 'ਚ ਡੁੱਬ ਗਏ ਨੇ ਗੁਰੂ ਨਾਨਕ ਦੇਵ ਜੀ ਹੁਣ ਆਉਣਗੇ ਨਹੀਂ ਸੌ ਸੌ ਤਰ੍ਹਾਂ ਦੀਆਂ ਗੱਲਾਂ ਬੋਲਦੇ ਹਨ ਉਹਨਾਂ ਨੂੰ ਹੁਣ ਹਟਾਉਣ ਲੱਗੇ ਨੇ।
ਬਾਹੇ ਗਏ ਸੁਪ੍ਰਬੋਧਤ ਭੀ ਸੁਮਤੇ ਤਜ ਸੋਕ ਸੁਨੋ ਮਮ ਬਾਤੀ।
ਮਾਂ ਤੋਂ ਫੜ ਫੜ ਕੇ ਉਹਨਾਂ ਨੂੰ ਹਿਲਾਉਂਦੇ ਹੈ ਮੱਥੇ ਤੇ ਹੱਥ ਰੱਖ ਰੱਖ ਕੇ ਬਹਿੰਦੇ ਨੇ ਅੱਖਾਂ ਮਲੀ ਜਾਂਦੇ ਨੇ ਕਹਿੰਦੇ ਇਹ ਸਿਆਣਿਓ ਉਹ ਮੇਰੀ ਗੱਲ ਤਾਂ ਸੁਣ ਲਓ ਧਿਆਨ ਦੇ ਨਾਲ ਮੇਰੀ ਗੱਲ ਸਾਰੇ ਸੁਣੋ।
ਗਰਭਵਤੀ ਤੁਝ ਦੇਹ ਹੈ ਬਹੁ ਸੰਕਟ ਦੇਨ ਨਾ ਜੋਗ ਖਲਿਖੈ।
ਪਹਿਲਾਂ ਤਾਂ ਮਾਤਾ ਸੁਲੱਖਣੀ ਜੀ ਨੂੰ ਕਿਹਾ ਕਿ ਸ੍ਰੀ ਚੰਦ ਜੀ ਸੁੱਖ ਨਾਲ ਆਏ ਨੇ ਹੁਣ ਲਕਸ਼ਮੀ ਦਾਸ ਜੀ ਦੇ ਆਉਣ ਦਾ ਸਮਾਂ ਸੀ ਤੁਹਾਡੇ ਲਈ ਤਾਂ ਪਹਿਲਾਂ ਇਸ ਤਰ੍ਹਾਂ ਰੋਣਾ ਹੀ ਨਹੀਂ ਬਣਦਾ। ਉਹ ਦੁਨੀਆਂ ਰੋਂਦੀ ਹੈ ਠੀਕ ਹੈ ਦੁਨੀਆਂ ਨੂੰ ਅਗਿਆਨਤਾ ਹੈ ਤੁਸੀਂ ਇੰਨਾ ਬੇਯਕੀਨੀ ਕਿਉਂ ਕਰਦੇ ਉਹਨਾਂ 'ਤੇ ਇੰਨੀ ਸੇਵਾ ਕਰਕੇ ਤੁਹਾਨੂੰ ਭਰੋਸਾ ਨਹੀਂ ਹੈ ਵੀ ਉਹ ਤਾਂ ਹਾਜ਼ਰ ਨਾਜ਼ਰ ਹਨ।
ਭੇਦ ਕਸ਼ੂ ਨਹਿ ਜਾਣਤ ਤਾਹੇ ਕੋ ਬਾਦ ਹੀ ਸੋਕ ਔ ਚਿੰਤ ਕਰੀਜੈ।
ਤੁਸੀਂ ਮੇਰੇ ਵੀਰ ਦਾ ਭੇਦ ਤਾਂ ਜਾਣਦੇ ਨਹੀਂ ਐਵੇਂ ਖਾਮ ਖਾਂ ਸੋਕ ਕਰੀ ਜਾਂਦੇ ਹੋ ਐਵੇਂ ਖਾਮ ਖਾਂ ਚਿੰਤਾ ਕਰੀ ਜਾਂਦੇ ਹੋ।
ਤੋ ਪਤ ਆਏ ਮਿਲੈ ਨਿਸਚਾ ਕਰ ਸਿੱਖ ਜੋ ਮੇਰੀ ਹਿਰਦੈ ਦ੍ਰਿੜ ਲੀਜੈ।
ਮੇਰੀ ਸਿੱਖਿਆ ਭਰਜਾਈ ਜੀ ਹਿਰਦੇ 'ਚ ਵਸਾ ਲਓ ਤੁਹਾਡੇ ਪਤੀ ਜੀ ਨੇ ਬਸ ਆ ਤੁਹਾਨੂੰ ਹੁਣੇ ਆ ਮਿਲਣਾ ਤੁਹਾਨੂੰ ਦੱਸ ਵੀ ਦਿੰਦੀ ਹਾਂ ਕਿ ਕਿੰਨੇ ਚਿਰ 'ਚ ਆ ਜਾਣਗੇ।
ਤਿੰਨ ਦਿਨਾਂ ਲੱਗ ਹੈ ਸੁਕੁਮਾਰ ਉਤਾਰ ਨਾ ਹਾਰ ਸਿੰਗਾਰ ਮਨੀਜੈ।
ਆ ਹਾਰ ਸਿੰਗਾਰ ਨਾ ਉਤਾਰੋ ਤੁਸੀਂ ਤਾਂ ਚਿੱਟੇ ਜੀ ਚੁੰਨੀ ਲੈ ਕੇ ਬਹਿ ਗਏ ਹੋ ਚੜ੍ਹਾਈ ਨਹੀਂ ਕੀਤੀ ਉਹਨਾਂ ਨੇ। ਮੇਰਾ ਵੀਰ ਤਿੰਨ ਦਿਨਾਂ ਬਾਅਦ ਪੱਕਾ ਆ ਜਾਣਾ ਅੰਤਰਜਾਮ ਤਾਂ ਬੇਬੇ ਨਾਨਕ ਨੂੰ ਸਭ ਪਤਾ ਹੈ ਕਿ ਕਦੋਂ ਆਉਣਾ ਹੈ ਕਿਉਂਕਿ ਸਾਰੀਆਂ ਚੀਜ਼ਾਂ ਗੁਪਤ ਰੂਪ ਵਿੱਚ ਹੁੰਦੀਆਂ ਨੇ ਇੱਕ ਬਾਹਰਲੀ ਕਿਰਿਆ ਹੁੰਦੀ ਹੈ ਇੱਕ ਅੰਤਰੀਵ ਕਿਰਿਆ ਹੁੰਦੀ ਹੈ। ਸੋ ਜਿਵੇਂ ਧਰਮਰਾਜ ਜੀ ਆਏ ਸਨ ਸੰਸਾਰ ਦੇ ਅੰਦਰ ਯੁਧਿਸ਼ਠਰ ਦੇ ਰੂਪ ਵਿੱਚ ਅਤੇ ਜਿਹੜੀ ਦ੍ਰੋਪਦੀ ਸੀ ਇਹ ਹੋਣੀ ਸੀ ਲੋਕੀ ਉਹਨੂੰ ਦ੍ਰੋਪਦੀ ਕਹਿੰਦੇ ਪਰ ਹੋਣੀ ਨਹੀਂ ਉਹ ਜਨਮ ਲਿਆ ਸੀ। ਇਹ ਜਦੋਂ ਇੱਕ ਦਿਨ ਰਾਤ ਨੂੰ ਬੈਠ ਕੇ ਸਕੀਮ ਬਣਾ ਰਹੇ ਸੀ ਕਹਿੰਦੇ ਜੰਗ ਤਾਂ ਬੜਾ ਭਾਰੀ ਹੋਵੇਗਾ ਪਰ ਆਹ ਟਟੀਰੀ ਨੇ ਇੱਥੇ ਬੱਚੇ ਦਿੱਤੇ ਹੋਏ ਨੇ ਇਹ ਨਹੀਂ ਮਰਨੇ ਚਾਹੀਦੇ। ਹੁਣ ਇਹਨੇ ਉੱਥੇ ਲਕੀਰ ਖਿੱਚਦੀ ਸੀ ਚਾਰੇ ਪਾਸੇ ਕਹਿੰਦੇ ਨਹੀਂ ਮਰਨਗੇ ਜਿੰਨਾ ਮਰਜ਼ੀ ਜੰਗ ਹੋ ਜਾਏ ਟਟੀਰੀ ਦੇ ਬੱਚੇ ਨਹੀਂ ਮਰਨਗੇ ਕਿਉਂਕਿ ਇਹਨਾਂ ਦਾ ਕੋਈ ਦੋਸ਼ ਨਹੀਂ ਹੈ। ਭੀਮ ਕਿਤੇ ਲੋਕੇ ਸੁਣਦਾ ਸੀ ਜਾਂ ਉਹਨੇ ਦੇਖਿਆ ਵੀ ਇਹ ਤਾਂ ਕੁਛ ਕਹਾਣੀ ਹੋ ਰਹੀ ਹੈ ਇੱਥੇ ਤਾਂ ਕਹਿੰਦੇ ਇੱਥੇ ਦ੍ਰੋਪਦੀ ਦੀ ਬੇਇੱਜ਼ਤੀ ਹੋ ਗਈ ਉੱਥੇ ਕਹਿੰਦੇ ਆਹ ਹੋ ਗਿਆ ਉੱਥੇ ਜੂਏ ਦਾ ਬਹਾਨਾ ਹੋਰ ਇੱਕ ਕਿਸੇ ਨੂੰ ਮਾਰਨ ਲਈ ਸਾਰੇ ਬਹਾਨੇ ਬਣ ਜਾਂਦੇ ਨੇ। ਦੁਰਯੋਧਨ ਨੂੰ ਮਾਰਨ ਲਈ ਬਹਾਨੇ ਬਣੇ ਹਰਨਾਕਸ਼ ਨੂੰ ਮਾਰਨ ਲਈ ਬਹਾਨੇ ਬਣੇ ਰਾਵਣ ਨੂੰ ਮਾਰਨ ਲਈ ਬਹਾਨੇ ਬਣੇ ਇੱਕ ਕਾਰਨ ਬਣ ਜਾਂਦਾ ਹੈ। ਛੇਵੇਂ ਪਾਤਸ਼ਾਹ ਨੇ ਉਹਨਾਂ ਦਾ ਬਾਜ ਹੀ ਪਕੜ ਲਿਆ ਕਿਉਂ ਬਾਜ ਆ ਕੇ ਹੱਥ 'ਤੇ ਬੈਠ ਗਿਆ ਉੱਥੋਂ ਜੰਗ ਚੱਲ ਪਏ। ਇਸ ਤਰ੍ਹਾਂ ਪਰਮੇਸ਼ੁਰ ਕਾਰਨ ਬਣਾਉਂਦੇ ਨੇ ਇਹ ਸਾਰੇ ਕਾਰਨਾਂ ਨੂੰ ਕਰਨ ਲਈ ਆਪ ਹੀ ਸਮਰੱਥ ਹਨ।
ਇਤ ਸਮੇਤ ਕੇ ਸਿੱਖ ਸੁਦੇਤ ਹੈ ਨਾਨਕ ਹੇਰ ਸਭੈ ਪਰਿਵਾਰੂ।
ਸਾਰੇ ਪਰਿਵਾਰ ਨੂੰ ਬੇਬੇ ਨਾਨਕੀ ਨੇ ਜਦ ਸਿੱਖਿਆ ਦਿੱਤੀ, ਧੀਰਜ ਆ ਗਿਆ, ਕਹਿੰਦੀ ਮੈਂ ਕਹਿੰਦੀ ਹਾਂ ਪਰਸੋਂ ਨੂੰ ਆ ਜਾਣਾ ਉਹਨਾਂ ਨੇ, ਹੁਣ ਧੀਰਜ ਪਕੜ ਗਏ ਤੁਸੀਂ, ਇਉਂ ਨਾ ਕਰੋ, ਆ ਬਦਸ਼ਗਨੀ ਵਾਲੇ ਕੰਮ ਨਾ ਕਰੋ, ਮੇਰਾ ਵੀਰ ਹੈ ਉਹ ਤਾਂ ਬਸ ਇੱਕ ਕੌਤਕ ਵਰਤਾ ਰਹੇ ਨੇ।
ਕੇ ਚਿਤ ਕਾਲ ਸੁਣੈ ਚੁੱਪ ਹੈ ਕਰ, ਜੇ ਬਚਨਾ ਹਿਤ ਕੇ ਸੁਖ ਕਾਰੂ।
ਜਦੋਂ ਇਹੋ ਜਿਹੇ ਧੀਰਜ ਵਾਲੇ ਤੇ ਬਹੁਤ ਮਨ ਨੂੰ ਟਿਕਾਉਣ ਵਾਲੇ ਬਚਨ ਸੁਣਾਏ ਨਾ ਕਿ ਉਹਨਾਂ ਨੂੰ ਤਾਂ ਪਰਸੋਂ ਨੂੰ ਆ ਜਾਣਾ, ਤੁਸੀਂ ਕਿਉਂ ਆਪਣਾ ਮਨ ਤੋੜਦੇ ਹੋ, ਕਿਉਂ ਦਿਲ ਦੁਖੀ ਹੁੰਦਾ ਤੁਹਾਡਾ। ਇਸ ਤਰੀਕੇ ਨਾਲ ਸਾਰੇ ਜਾਣੇ ਬੇਬੇ ਨਾਨਕੀ ਜੀ ਵੱਲ ਦੇਖ ਕੇ ਪ੍ਰਸੰਨ ਹੁੰਦੇ ਨੇ, ਸਾਰੇ ਪਰਿਵਾਰ ਨੂੰ ਹੀ ਸਿੱਖਿਆ ਦਿੱਤੀ ਹੈ।
ਮੂਰਤ ਫੇਰ ਸਲੋਨੀ ਚ ਤਾਰ ਕੈ, ਸੋਰ ਉੱਠੈ ਇੱਕ ਵਾਰ ਖਬਾਰੂ।
ਪਰ ਇੱਕ ਗੱਲ ਹੁੰਦੀ ਹੈ ਕਿ ਆਪਾਂ ਧੀਰਜ ਜਿੰਨਾ ਮਰਜ਼ੀ ਦੇਈਏ ਫੇਰ ਉਹੀ ਗੱਲ, ਕਿਉਂ ਗੁਰੂ ਨਾਨਕ ਦੇਵ ਜੀ ਸੋਹਣੇ ਨੇ, ਬੜੇ ਅੱਛੇ ਨੇ, ਪਰ ਉਪਕਾਰੀ ਨੇ, ਮਿੱਠੇ ਸੁਭਾਅ ਵਾਲੇ ਨੇ। ਬਸ ਇੱਕ ਗੱਲ ਕਹਿ ਦਿੰਦੇ ਕਿ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਮਹਾਰਾਜ ਜੀ ਅਸੀਂ ਇੱਕ ਜ਼ਬਾਨ ਨਾਲ ਤੁਹਾਡੇ ਸਾਰੇ ਗੁਣ ਕਿਵੇਂ ਕਹਿ ਸਕਦੇ ਹਾਂ। ਇੰਨੇ ਸੋਹਣੇ ਗੁਰੂ ਨਾਨਕ ਜੀ ਜਦੋਂ ਯਾਦ ਆਉਂਦੇ ਨੇ ਫਿਰ ਅੰਦਰੋਂ ਇੱਕ ਹੂਕ ਉੱਠਦੀ ਹੈ, ਫਿਰ ਜ਼ਬਰਦਸਤੀ ਉਹ ਹਿਰਦੇ ਚੋਂ ਹੂਕ ਉੱਠ ਕੇ ਅੱਖਾਂ ਵਿੱਚ ਜਾਲ ਆ ਜਾਂਦਾ ਹੈ।
ਜੋ ਪੁਰ ਮੈਂ ਸੁਣੈ ਸ੍ਰੋਣ ਬਿਖੈ ਸੋ, ਰੋਏ ਉੱਠੈ ਗੁਣ ਪਾਖ ਅਚਾਰੂ।
ਜਿਹੜਾ ਵੀ ਸ੍ਰੀ ਸੁਲਤਾਨਪੁਰ ਸਾਹਿਬ ਚ ਇਲਾਕੇ ਵਿੱਚ ਖਬਰ ਫੈਲਦੀ ਗਈ ਸੁਣਦਾ ਹੈ, ਜਿਉਂ ਹੀ ਸੁਣਦਾ ਤਿਉਂ ਹੀ ਇਹਦੀਆਂ ਅੱਖਾਂ ਵਿੱਚ ਜਲ ਆ ਜਾਂਦਾ ਹੈ।
ਕੇਉ ਕਮੀਤ ਹੁਤੇ ਸੋ ਰੋਤ ਹੈ, ਆਪਨ ਪੈ ਮਿਲ ਬੈਸਤ ਬਿਰੰਦਾ।
ਹੁਣ ਕਿੰਨੇ ਕੁ ਜਿਹੜੇ ਮਿੱਤਰ ਸਨ ਉਹ ਰੋਂਦੇ ਨੇ ਯਾਦ ਕਰ ਕਰਕੇ, ਹੱਟੀ ਤੇ ਬੈਠਦੇ ਨੇ ਬਾਹਰ, ਮੋਦੀ ਖਾਨੇ ਦੇ ਬਾਹਰ ਬੈਠ ਬੈਠ ਕੇ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਨੇ।
ਆਵਾਸ ਬਿਖੈ ਕਹੈ ਬੈਨ ਜੈ ਰਾਮ ਸੋ ਪਾਇਤ ਮੰਦਾ।
ਉਹ ਆ ਕੇ ਬੰਦੇ ਇਕੱਠੇ ਹੋ ਕੇ ਬਹੁਤ ਟੋਲਿਆਂ ਦੇ ਟੋਲੇ ਇਕੱਠੇ ਭਾਈਆ ਜੈ ਰਾਮ ਦੇ ਘਰ ਆ ਕੇ ਕਹਿੰਦੇ ਬਹੁਤ ਮਾੜਾ ਹੋਇਆ।
ਕੈਸੇ ਅਚਾਨਕ ਰੀਤ ਬਣੀ, ਇਸ਼ਨਾਨ ਕਰੈ ਨਿਤ ਬੇਦਨ ਇੰਦਾ।
ਦੇਖੋ ਬੇਦੀਆਂ ਦੀ ਕੁਲ ਦੇ ਸੁੰਦਰ ਚੰਦਰਮਾ ਵਰਗੇ ਚਿਹਰੇ ਵਾਲੇ ਸਤਿਗੁਰੂ ਲੈ ਕੇ ਜਦ ਦੇ ਆਏ ਨੇ, ਇਸ਼ਨਾਨ ਕਰਦੇ ਸੀ ਸਵੇਰੇ ਕਦੇ ਦੁਪਹਿਰੇ, ਬਹੁਤੀ ਗਰਮੀ ਸ਼ਾਮ ਨੂੰ ਵੀ ਕਰਦੇ ਸਨ। ਆਹ ਪਤਾ ਨੀ ਕੀ ਵਿਧੀ ਬਣ ਗਈ ਵੀ ਇਸ਼ਨਾਨ ਕਰਦਿਆਂ ਕਰਦਿਆਂ ਅਚਾਨਕ ਕਿੱਧਰ ਚਲੇ ਗਏ ਨੇ।
ਦੇਹ ਬਹੁਰ ਨਾ ਹੱਥ ਲੱਗੀ, ਬਹੁ ਕੀਨ ਉਪਾਏ ਹੈ ਠਾਂਡ ਨਰਿੰਦਾ।
ਆਪ ਰਾਜਾ ਖੜਾ ਹੋਇਆ, ਦੁਨੀਆਂ ਭਰ ਦੇ ਮਲਾਹ ਇਕੱਠੇ ਕੀਤੇ ਨੇ, ਬਿਆਸ ਦਰਿਆ ਵਾਲੇ ਮਲਾਹ ਬੁਲਾਏ ਸੀ, ਬੜੀ ਦੂਰੋਂ ਦੂਰੋਂ ਮਲਾਹ ਬੁਲਾਏ ਸੀ, ਛੇਤੀ ਹੀ ਪਹੁੰਚ ਗਏ ਸੀ ਸਾਰੇ। ਜਦੋਂ ਗੁਰੂ ਨਾਨਕ ਦੇਵ ਜੀ ਗਏ ਸਨ ਵਿਵਾਹ ਕਾਰਜ ਲਈ, ਰਸਤੇ ਚ ਬਿਆਸ ਦਰਿਆ ਤੇ ਮਲਾਹਾਂ ਨੂੰ ਬੜੇ ਪੈਸੇ ਵੰਡੇ ਸੀ, ਉਹਨਾਂ ਨੂੰ ਵੀ ਬੁਲਾਇਆ ਸੀ ਉੱਥੋਂ, ਚਾਰੇ ਪਾਸੇ ਇੰਤਜ਼ਾਮ ਕੀਤਾ। ਪਰ ਦੇਖੋ ਇਹ ਨਹੀਂ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਰੂਪ ਸੀ ਉਹ ਕਿੱਥੇ ਅਲੋਪ ਹੋ ਗਿਆ ਹੈ।
ਦੋਹਰਾ ਅਸ ਪ੍ਰਕਾਰ ਸਭ ਮਾਨ ਕੈ ਚਰਜ ਉਰ ਨਰ ਨਾਰ।
ਇਸ ਤਰ੍ਹਾਂ ਸਾਰੇ ਜਾਣੇ ਦੇਖ ਕੇ ਕਿ ਸਰੂਪ ਤਾਂ ਮਿਲਿਆ ਹੀ ਨਹੀਂ ਕਿਤੋਂ, ਬਹੁਤ ਹੈਰਾਨ ਹੁੰਦੇ ਹਨ।
ਕੋਈ ਇੱਕ ਸੁਜਸ ਉਚਾਰ ਹੀ, ਕੋਈ ਇੱਕ ਨਿੰਦੈ ਗੁਆਰ।
ਹੁਣ ਕਈ ਕੁ ਤਾਂ ਲੋਕ ਜਸ ਕਰਨ ਵਾਲੇ ਹੁੰਦੇ ਦੁਨੀਆਂ ਅੰਦਰ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕਈ ਕੁ ਲੋਕ ਨਿੰਦਾ ਕਰਨ ਵਾਲੇ ਵੀ ਹਨ।
ਸਵਈਆ ਪੁਰ ਰੌਰ ਪਰਾ ਵਿਸਮਾਦ ਹਿਰਦੈ ਤਨ, ਖੋਜ ਰਹੇ ਕਿਤ ਹਾਥ ਨਾ ਆਇਓ।
ਸਾਰੀ ਪੁਰੀ ਦੇ ਵਿੱਚ ਰੌਲਾ ਪੈ ਗਿਆ, ਸਾਰੇ ਲੋਕ ਬੜੇ ਹੈਰਾਨ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਸਰੂਪ ਕਿਤੇ ਨਹੀਂ ਮਿਲਿਆ।
ਨਰ ਨਿੰਦਕ ਜੇ ਨੈ ਬਿੰਦਕ ਭੇਦ ਕੋ, ਤਿੰਦਕ ਮੋਹ ਜਿਨੈ ਗਰਸਾਇਓ।
ਜਿਹੜੇ ਹੁਣ ਨਿੰਦਕ ਲੋਕ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਭੇਦ ਨੂੰ ਸਮਝ ਨਹੀਂ ਸਕਦੇ, ਉਹਨਾਂ ਨੂੰ ਕਹਿੰਦੇ ਮੋਹ ਦਾ ਤੰਦੂਆ ਚਿੰਬੜਿਆ ਹੋਇਆ, ਜਿਨ੍ਹਾਂ ਨੂੰ ਖਾ ਗਿਆ ਮੋਹ ਦਾ ਤੰਦੂਆ, ਉਹ ਨਿੰਦਕ ਲੋਕ ਆਪਣੇ ਹੀ ਅੰਦਾਜ਼ਾ ਲਾ ਰਹੇ ਹਨ।
ਮੁਖ ਬੈਨ ਅਲਾਏ ਸੁਨਾਏ ਕਹੈ ਸੁਗ ਆਏ ਬਿਦਤੰ ਬਹੁਰ ਪਛੁਤਾਇਓ।
ਉਹ ਕਹਿੰਦੇ ਅਸੀਂ ਦੱਸਦੇ ਹਾਂ ਅਸਲ ਗੱਲ ਕੀ ਹੈ ਲੋਕਾਂ ਨੂੰ, ਕਹਿੰਦੇ ਕਹਿੰਦੇ ਕੀ ਹੈ, ਕਹਿੰਦੇ ਅਸਲ ਚ ਐਂ ਸੀ ਇਹਨਾਂ ਨੇ ਵੰਡਤਾ ਜ਼ਿਆਦਾ ਤੇ ਉੱਥੇ ਪੈ ਗਿਆ ਘਾਟਾ ਤੇ ਇਹ ਸੀ ਪਛਤਾਉਂਦੇ, ਇਸ ਕਰਕੇ ਉਹਨਾਂ ਨੇ ਪਾਣੀ ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਨਿੰਦਕ